ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਜਿਉਂ ਬੁਲਾਵ ਹੈ ਤਿਉਂ ਬੋਲੈ ਸੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਮੈਂ ਆਪਣਾ ਸੁਤ ਤੋਹੇ ਨਿਵਾਜਾ ਪੰਥ ਪਰਚਰ ਕਰਵੇ ਕਉ ਸਾਜਾ ਠੰਡ ਪਿਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀ ਆਪ ਸਰਬੱਤ ਸੰਗਤਾਂ ਗੁਰੂ ਨਾਨਕ ਦੇ ਗਿਆਰਵੇਂ ਸਰੂਪ ਵਿੱਚ ਚਰਨ ਪਰਸਣ ਵਾਸਤੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਖਸ਼ੀ ਹੋਈ ਸਾਧ ਸੰਗਤ ਖਾਲਸੇ ਦੇ ਲੱਗੇ ਹੋਏ ਮਹਾਨ ਇਹ ਦੀਵਾਨ ਵਿਸਾਖੀ ਦੇ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਵਿਸ਼ੇਸ਼ ਕਰਕੇ ਸੰਗਤਾਂ ਪਹੁੰਚੀਆਂ ਹਨ। ਗੁਰਮੁਖ ਪਿਆਰੇ ਨਾਮ ਰਸੀਏ ਨਿਤਨੇਮੀ ਰਹਿਤਬਾਨ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੈ ਬਖਸ਼ੀਆਂ ਰੂਹਾਂ ਨੇ ਕੀਰਤਨ ਆਪ ਜੀ ਨੂੰ ਸਰਵਣ ਕਰਾਇਆ ਹੈ। ਉਪਰੰਤ ਭਾਵੇਂ ਹਰ ਰੋਜ਼ ਜੋ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਨਿਰੋਲ ਆਤਮਕ ਵਿਚਾਰ ਭਾਈ ਦਇਆ ਸਿੰਘ ਦੀ ਰਸਨਾ ਤੋਂ ਇੱਕ ਇੱਕ ਪ੍ਰਸ਼ਨ ਜਿਹੜਾ ਹੈ ਹੀਰਿਆਂ ਦੇ ਮੁੱਲ ਦਾ ਹੈ, ਇੱਕ ਇੱਕ ਪ੍ਰਸ਼ਨ ਬੜਾ ਗੁੰਝਲਦਾਰ ਹੈ। ਖਾਲਸੇ ਦੇ ਅਜਿਹੇ 15 ਪ੍ਰਸ਼ਨਾਂ ਦਾ ਉੱਤਰ ਭਾਈ ਦਇਆ ਸਿੰਘ ਜੀ ਤੋਂ ਦਵਾਇਆ। ਉਹ ਕਥਾ ਪੂਰਾ ਇੱਕ ਹਫ਼ਤਾ ਭਾਈ ਦਇਆ ਸਿੰਘ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਪ੍ਰਵਚਨਾਂ ਦੀ ਆਪ ਜੀ ਨੇ ਸਰਵਣ ਕੀਤੀ ਹੈ। ਦੂਸਰੇ ਹਫ਼ਤੇ ਵਿੱਚ ਜੋ ਵਿਚਾਰਾਂ ਚੱਲ ਰਹੀਆਂ ਹਨ ਉਹਨਾਂ ਪ੍ਰਸ਼ਨਾਂ ਦੇ ਵਿੱਚੋਂ ਕੇਵਲ 2 ਪ੍ਰਸ਼ਨਾਂ ਦੇ ਉੱਤਰ ਹੋ ਚੁੱਕੇ। ਅਗਿਆਨ ਕੀ ਹੈ, ਮਾਇਆ ਕੀ ਹੈ, ਇੱਥੇ ਆਪਣੀ ਕਥਾ ਖੜੀ। ਅੱਜ ਉਹ ਲੜੀਵਾਰ ਕਥਾ ਨਹੀਂ ਹੋਏਗੀ। ਗੁਰਮੁਖਾਂ ਦਾ, ਸੰਗਤਾਂ ਦਾ, ਪ੍ਰਬੰਧਕਾਂ ਦਾ ਇਹੋ ਹੀ ਵਿਚਾਰ ਸੀ, ਦਾਸ ਦਾ ਵੀ ਉਹੀ ਵਿਚਾਰ ਸੀ ਕਿ ਅੱਜ ਵਿਸਾਖੀ ਦਾ ਦਿਹਾੜਾ ਹੈ, ਇਸੇ ਕਰਕੇ ਅੰਮ੍ਰਿਤ ਵੇਲੇ ਵੀ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਨਹੀਂ ਹੋਈ। ਵਿਸਾਖ ਦੇ ਮਹੀਨੇ ਦੀ ਉਸ ਸ਼ਬਦ ਦੀ ਵਿਚਾਰ ਅੰਮ੍ਰਿਤ ਵੇਲੇ ਹੋਈ। ਵੈਸਾਖ ਧੀਰਨ ਕਿਉਂ ਵਾਂਢੀਆ ਜਿੰਨਾ ਪ੍ਰੇਮ ਵਿਛੋਹੋ ਹਰ ਸਾਜਨ ਪੁਰਖ ਵਿਸਾਰ ਕਹਿ ਲੱਗੀ ਮਾਇਆ ਧੋਹੋ। ਇਹ ਵਿਚਾਰਾਂ ਆਪ ਜੀ ਅੰਮ੍ਰਿਤ ਵੇਲੇ, ਬਹੁਤ ਸਾਰੇ ਪ੍ਰੇਮੀ ਸਵੇਰੇ ਵੀ ਅੰਮ੍ਰਿਤ ਵੇਲੇ ਕਾਫੀ ਘੱਟ ਸੀ ਅਤੇ ਅੱਜ ਕੇਵਲ ਵਿਚਾਰ ਵਿਸਾਖੀ ਦੇ ਦਿਹਾੜੇ ਦੀ ਹੈ, ਕੇਵਲ ਵਿਚਾਰ ਖਾਲਸੇ ਦੀ ਸਿਰਜਣਾ ਦੀ ਹੈ, ਖਾਲਸੇ ਦਾ ਪ੍ਰਕਾਸ਼ ਦਿਹਾੜਾ ਜੋ ਹੈ ਉਹਦੀਆਂ ਵਿਚਾਰਾਂ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਅੰਮ੍ਰਿਤ ਦਰਗਾਹੀ ਵਚਨਾਂ ਵਿੱਚੋਂ 2 ਵਚਨ ਆਪ ਜੀ ਨੂੰ ਸਰਵਣ ਕਰਾਏ ਹੈ। ਇੱਕ ਅਕਾਲ ਪੁਰਖ ਵਾਹਿਗੁਰੂ ਵੱਲੋਂ, ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ। ਦੋ ਹੀ ਬਚਨ, ਉਹਨਾਂ ਦੋਨਾਂ ਬਚਨਾਂ ਦੇ ਚਾਨਣੇ ਵਿੱਚ ਆਪਾਂ ਨੇ ਅੱਗੇ ਚੱਲਣਾ ਹੈ। ਪਹਿਲਾ ਬਚਨ ਅਕਾਲ ਪੁਰਖ ਵਾਹਿਗੁਰੂ ਵੱਲੋਂ ਜੋ ਹੁਕਮ ਹੋਇਆ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ, ਪੁੱਤਰ ਪਦਵੀ ਬਖਸ਼ ਕੇ ਕਿਹਾ, ਮੈਂ ਆਪਣਾ ਸੁੱਤ ਤੋਹੇ ਨਿਵਾਜਾ ਤੇ ਕਾਰਜ ਕੀ ਜੁੰਮੇ ਲਾਇਆ, ਪੰਥ ਪਰਚਰ ਕਰ ਵੇਖ ਕੋ ਸਾਜਾ। ਇਹ ਹੁਕਮ ਹੋਇਆ ਦਰਗਾਹੀ। ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ ਕਿ ਖਾਲਸਾ ਜੀ, ਉਸ ਵੇਲੇ ਮੈਂ ਹੱਥ ਜੋੜ ਕੇ ਆਪਣੇ ਅਕਾਲ ਪੁਰਖ ਵਾਹਿਗੁਰੂ ਨੂੰ ਇੱਕ ਬੇਨਤੀ ਕੀਤੀ, ਸਿਰ ਨਵਾਇਆ, ਹੱਥ ਜੋੜੇ, ਖੜ੍ਹੇ ਹੋ ਕੇ ਬੇਨਤੀ ਕੀਤੀ, ਠਾਂਡ ਭਇਓ ਮੈਂ ਜੋਰ ਕਰ ਕਰ ਨਾ ਮੈਂ ਹੱਥਾਂ ਦਾ, ਜੋਰ ਨਾ ਮੈਂ ਜੋੜਨ ਦਾ, ਠਾਂਡੇ ਨਾ ਮੈਂ ਖੜ੍ਹੇ ਹੋਣ ਦਾ, ਠਾਂਡ ਭਇਓ ਮੈਂ ਜੋਰ ਕਰ ਬਚਨ ਕਿਹਾ, ਬੇਨਤੀ ਰੂਪ ਬਚਨ ਕਿਹਾ, ਕਿਵੇਂ ਕਿਹਾ, ਸਿਰ ਨਿਆਏ, ਸਿਰ ਨੀਵਾਂ ਕਰਕੇ ਬਚਨ ਕਿਹਾ ਕਿ ਹੇ ਮੇਰੇ ਪ੍ਰਭੂ ਜੀ, ਜੋ ਮੇਰੇ ਜੁਮੇ ਤੁਸੀਂ ਡਿਊਟੀ ਲਾਈ ਹੈ, ਪੰਥ ਤਾਂ ਚੱਲੇਗਾ, ਪਰ ਚੱਲੇਗਾ ਤਾਂ ਪੰਥ ਚੱਲੇ ਤਬ ਜਗਤ ਮੇਂ ਜਬ ਤੁਮ ਕਰੋ ਸਹਾਇ, ਜੇ ਤੁਸੀਂ ਮੇਰੀ ਸਹਾਇਤਾ ਕਰੋਗੇ। ਗੁਰੂ ਨੇ ਜੋ ਕਾਰਜ ਕੀਤਾ ਹੰਗਤਾ ਤੋਂ ਰਹਿਤ ਹੋ ਕੇ ਕੀਤਾ। ਹੰਗਤਾ ਵਾਲਾ ਕਾਰਜ ਜਿਹੜਾ ਅਕਾਲ ਪੁਰਖ ਨੂੰ ਮਨਜ਼ੂਰ ਨਹੀਂ। ਗੁਰਮਤਿ ਵਿੱਚ ਮੈਂ ਨੂੰ ਕਿਤੇ ਥਾਂ ਨਹੀਂ, ਸਭ ਤੂੰ ਹੀ ਤੂੰ ਦਾ ਜਾਪ ਹੈ। ਸੋ ਖਾਲਸੇ ਦਾ ਪ੍ਰਕਾਸ਼ ਦਿਹਾੜਾ ਹੈ। ਸਭ ਤੋਂ ਪਹਿਲਾਂ ਸਾਰੇ ਸਿੱਖ ਜਗਤ ਨੂੰ ਔਰ ਇਸ ਅਸਥਾਨ ਦੇ ਇਰਦੋ ਗਿਰਦ ਰਹਿਣ ਵਾਲੀਆਂ ਸੰਗਤਾਂ ਨੂੰ, ਜਿਹੜੀ ਬੜੀ ਇੱਕ ਭਾਰੀ ਸਟੇਜ ਪੰਥ ਖਾਲਸੇ ਦੀ ਗੁਰਦੁਆਰਾ ਮਾਲਟਨ ਹੈ, ਮੰਨੀਆਂ ਸਟੇਜਾਂ ਵਿੱਚੋਂ ਸਟੇਜ ਹੈ, ਪੂਰੇ ਪੰਥ ਖਾਲਸੇ ਨੂੰ, ਆਪ ਸਾਰੀਆਂ ਸੰਗਤਾਂ ਨੂੰ ਖਾਲਸੇ ਦੇ ਪ੍ਰਕਾਸ਼ ਉਤਸਵ ਦੀਆਂ ਲੱਖ ਲੱਖ ਵਧਾਈਆਂ ਹੋਣ। ਗੁਰੂ ਪਿਆਰਿਓ, ਪੂਰੇ ਸੰਸਾਰ ਵਿੱਚ ਇੱਕੋ ਹੀ ਕੌਮ ਹੈ ਗੁਰੂ ਪਿਆਰਿਓ, ਜਿਹੜੀ ਕੌਮ ਆਪਣਾ ਜਨਮ ਦਿਹਾੜਾ ਮਨਾ ਰਹੀ ਹੈ। ਕਿਤੇ ਆਪਨੇ ਸੁਣਿਆ ਹੋਵੇ ਕਿ ਮੇਰੇ ਹਿੰਦੂ ਵੀਰਾਂ ਨੇ ਇਕੱਠੇ ਹੋ ਕੇ ਕਿਤੇ ਆਪਣਾ ਦਿਹਾੜਾ ਮਨਾਇਆ ਹੋਵੇ ਵੀ ਇਹ ਦਿਨ ਹਿੰਦੂ ਪੈਦਾ ਹੋਇਆ ਸੀ? ਕਦੀ ਵੀ ਨਹੀਂ ਹੈ ਔਰ ਨਾ ਹੀ ਹੋਏਗਾ, ਐਸਾ ਕਦੀ ਸੁਣਨ 'ਚ ਜ਼ਿੰਦਗੀ 'ਚ ਮਿਲੇਗਾ ਨਹੀਂ ਤੁਹਾਨੂੰ, ਔਰ ਨਾ ਹੀ ਕਦੇ ਸਾਡੇ ਮੁਸਲਮਾਨ ਵੀਰਾਂ ਨੇ ਇਕੱਠੇ ਹੋ ਕੇ ਕਿ ਇਹ ਦਿਨ ਇਸਲਾਮ ਦੀ ਸਥਾਪਨਾ ਹੋਈ ਸੀ, ਮੁਸਲਮਾਨ ਇਹ ਦਿਨ ਜੰਮਿਆ ਸੀ, ਕਦੇ ਵੀ ਨਹੀਂ। ਔਰ ਨਾ ਹੀ ਕਦੇ ਈਸਾਈ ਭਰਾਵਾਂ ਨੇ ਕਿ ਇਹ ਦਿਨ ਈਸਾਈ ਪੈਦਾ ਹੋਇਆ ਸੀ। ਧਰਮਾਂ ਦੇ ਅੰਕੜੇ ਗਿਣੀਏ, ਗੱਲ ਖਾਲਸਾ ਜੀ ਬਹੁਤ ਲੰਮੀ ਹੈ, ਅੰਕੜੇ ਦੱਸ ਦੇਣ ਕਿ 750 ਧਰਮ ਇਸ ਵੇਲੇ ਸੰਸਾਰ ਵਿੱਚ ਚੱਲ ਰਹੇ ਨੇ, 3000 ਬੋਲੀਆਂ ਬੋਲੀਆਂ ਜਾ ਰਹੀਆਂ ਨੇ ਪੂਰੇ ਵਰਲਡ ਵਿੱਚ, 6 ਅਰਬ ਤੋਂ ਉੱਤੇ ਜਨਸੰਖਿਆ ਹੋ ਗਈ ਹੈ। ਇਤਨੇ ਭੀੜ ਭੜਕੇ ਵਿੱਚ, ਇਤਨੀ ਭਾਰੀ ਜਨ ਸਮੁਦਾਇ ਦੀ ਗਿਣਤੀ ਵਿੱਚ ਸਿੱਖ ਦੀ ਪਹਿਚਾਣ ਵੱਖਰੀ ਹੈ। 750 ਧਰਮਾਂ ਵਿੱਚ ਸਰਬ ਸ਼੍ਰੋਮਣ ਖਾਲਸਾ, ਸਰਬ ਸ਼੍ਰੋਮਣ ਖਾਲਸਾ ਰਚਿਓ ਪੰਥ ਸੁਖਦਾਏ, ਬਿਨ ਇੱਕ ਗੰਦੇ ਧੂਮ ਦੇ ਜਗਤ ਮੈਂ ਜਗ ਮੈਂ ਅਧਿਕ ਸਹਾਏ। ਜਗਤ ਦੇ ਵਿੱਚ ਸਭ ਤੋਂ ਜ਼ਿਆਦਾ ਸੁਹੱਪਣ ਹੈ, ਸੁੰਦਰਤਾ ਹੈ, ਖਾਲਸੇ ਵਿੱਚ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਖਾਲਸੇ ਦੇ ਜਨਮ ਦਿਨ, ਖਾਲਸੇ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਮੈਂ ਬਾਅਦ ਵਿੱਚ ਬਾਤ ਆਪ ਜੀ ਦੇ ਨਾਲ ਕਰਾਂਗਾ। ਪਹਿਲਾ ਸ਼ਬਦ ਹੈ ਵਿਸਾਖੀ ਦਾ ਦਿਹਾੜਾ, ਸਿੱਖ ਦਾ ਰਿਸ਼ਤਾ ਕਦੋਂ ਜੁੜਦਾ ਇਹਦੇ ਨਾਲ, ਇਹ ਅੱਜ ਦੇ ਦਿਨ ਗੱਲ ਕਰਨ ਵਾਲੀ ਹੈ। ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਦੋ ਗੁਰੂਆਂ ਦੇ ਵੇਲੇ ਕੋਈ ਸਾਲਾਨਾ ਜੋੜ ਮੇਲਾ ਵਿਸ਼ੇਸ਼ ਨਹੀਂ ਸੀ ਮਨਾਇਆ ਜਾਂਦਾ। ਸੰਗਤਾਂ ਆਉਂਦੀਆਂ ਸੀ, ਦਰਸ਼ਨ ਕਰਦੀਆਂ ਸੀ, ਕਰਤਾਰਪੁਰ ਤੋਂ ਵਾਪਸ ਹੋ ਜਾਂਦੀਆਂ ਸਨ। ਕਰਤਾਰਪੁਰ ਕਰਤਾ ਵਸੈ ਕੌਣ ਸੀ ਉੱਥੇ? ਕਹਿੰਦੇ ਸ੍ਰਿਸ਼ਟੀ ਦਾ ਕਰਨ ਵਾਲਾ ਪਰਮੇਸ਼ਰ ਆਪ ਬੈਠਾ ਸੀ। ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ, ਮਾਲਕ ਆਪ ਬੈਠਾ ਸੀ, ਕਰੋੜਾਂ ਬ੍ਰਹਮੰਡਾਂ ਦਾ ਮਾਲਕ। ਦੂਸਰੇ ਗੁਰੂ ਸਾਹਿਬ ਖੰਡੂਰ ਸਾਹਿਬ ਨੂੰ ਵੱਡੇ ਗੁਰੂ ਦੀ ਉਹੀ ਮਰਿਆਦਾ ਰਹੀ, ਸੰਗਤਾਂ ਆਉਂਦੀਆਂ ਨੇ ਜਾਂਦੀਆਂ ਨੇ, ਸਾਲ ਵਿੱਚ ਕੋਈ ਵਿਸ਼ੇਸ਼ ਇਕੱਠ ਨਹੀਂ ਸੀ ਕੀਤਾ ਜਾਂਦਾ। ਤੀਸਰੇ ਗੁਰੂ ਨਾਨਕ ਆ ਗਏ, ਗੁਰੂ ਅਮਰਦਾਸ ਮਹਾਰਾਜ। ਬਾਬਾ ਬੁੱਢਾ ਸਾਹਿਬ ਬੇਨਤੀ ਕਰਦੇ ਨੇ, ਪਾਤਸ਼ਾਹ ਸੰਗਤਾਂ ਵੱਲੋਂ ਇੱਕ ਆਵਾਜ਼ ਹੈ ਬੇਨਤੀ ਦੀ, ਜੋ ਮੇਰੀ ਡਿਊਟੀ ਸੰਗਤਾਂ ਨੇ ਲਾ ਦਿੱਤੀ, ਮੈਂ ਤੁਹਾਡੇ ਚਰਨਾਂ ਵਿੱਚ ਸੰਗਤ ਵੱਲੋਂ ਬੇਨਤੀ ਲੈ ਕੇ ਹਾਜ਼ਰ ਹੋਇਆ। ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਬਾਬਾ ਜੀ ਨਿਰਸੰਦੇਹ ਨਿਰਸੰਕੋਚ ਕਹੋ। ਗੁਰੂ ਨਾਨਕ ਦੇ ਪਹਿਲੇ ਸਿੱਖੋ, ਸੰਕੋਚ ਕਿਸ ਗੱਲ ਦੀ? ਪਾਤਸ਼ਾਹ ਗੁਰਮਤ ਸਿੱਖਣ ਆਉਣ ਵਾਲੇ ਸਿੱਖਾਂ ਵਿੱਚ ਭਾਵਨਾ ਹੈ ਕਿ ਸਾਡੇ ਗੁਰ ਭਾਈ ਇੱਕ ਦੂਜੇ ਦੀ ਸਾਨੂੰ ਪਹਿਚਾਣ ਹੋ ਜਾਏ। ਸਿੱਖੀ ਦੇਸ਼ਾਂ ਪ੍ਰਦੇਸ਼ਾਂ ਵਿੱਚ ਖਿੰਡੀ ਹੈ। ਜੇ ਆਪ ਕਿਰਪਾ ਕਰਕੇ ਸਾਲਾਨਾ ਕੋਈ ਜੋੜ ਮੇਲਾ ਆਰੰਭ ਕਰ ਦਿਓ, ਸੰਗਤਾਂ ਇੱਕ ਦੂਜੇ ਦੀਆਂ ਵਾਕਫਿਤ ਹੋ ਜਾਣਗੀਆਂ, ਇੱਕ ਦੂਜੇ ਦੀ ਪਹਿਚਾਣ ਹੋ ਜਾਏਗੀ, ਗੁਰਸਿੱਖ ਗੁਰਸਿੱਖਾਂ ਨੂੰ ਮਿਲਣਗੇ। ਆਏ ਮਿਲ ਗੁਰਸਿੱਖ, ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਅਸੀਂ ਚਾਹੁੰਦੇ ਹਾਂ ਗੁਰਸਿੱਖਾਂ ਦੀ ਪਹਿਚਾਣ ਹੋ ਜਾਏ। ਮਹਾਰਾਜ ਕਹਿਣ ਲੱਗੇ, ਠੀਕ ਹੈ ਬਾਬਾ ਬੁੱਢਾ ਸਾਹਿਬ, ਆਪਣੇ ਦੇਸ਼ ਦੇ ਅੰਦਰ ਮੌਸਮੀ ਤਿਉਹਾਰ ਕਰਕੇ ਮਨਾਇਆ ਜਾ ਰਿਹਾ ਦਿਹਾੜਾ। ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਆਪਾਂ ਸਾਲਾਨਾ ਜੋੜ ਮੇਲਾ ਜਿਹੜਾ ਉਹ ਵਿਸਾਖੀ ਦਾ ਸ਼ੁਰੂ ਕਰਾਂਗੇ। ਵਿਸਾਖੀ ਦਾ ਦਿਹਾੜਾ ਸਾਰੀਆਂ ਸਿੱਖ ਸੰਗਤਾਂ ਦੇ ਅੰਦਰ ਗੁਰੂ ਦਾ ਹੁਕਮ ਸੁਣਾ ਦਿੱਤਾ ਗਿਆ ਕਿ ਗੋਇੰਦਵਾਲ ਸਾਹਿਬ ਵਿਸਾਖੀ ਦਾ ਦਿਹਾੜਾ ਗੁਰੂ ਘਰ ਦੇ ਅੰਦਰ, ਗੁਰੂ ਪਾਤਸ਼ਾਹ ਆਪ ਉਹਨਾਂ ਨੇ ਹੁਕਮ ਦਿੱਤਾ ਕਿ ਸਾਰੇ ਸਿੱਖ ਵਿਸਾਖੀ 'ਤੇ ਪਹੁੰਚਿਆ ਕਰਨ। ਵਿਸਾਖੀ ਦਾ ਪਹਿਲਾ ਦਿਹਾੜਾ ਗੁਰੂ ਅਮਰਦਾਸ ਮਹਾਰਾਜ ਦੀ ਹਜ਼ੂਰੀ ਵਿੱਚ ਗੋਇੰਦਵਾਲ ਸਾਹਿਬ ਦੀ ਚੱਠਵੀਂ ਜਿਹੜੀ ਹੋਈ ਉਹ ਵੀ ਵਿਸਾਖੀ ਦਾ ਦਿਹਾੜਾ ਸੀ। ਇੱਥੋਂ ਸਿੱਖ ਦਾ ਇਸ ਦਿਹਾੜੇ ਦੇ ਨਾਲ ਰਿਸ਼ਤਾ ਜੁੜ ਗਿਆ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਗੱਦੀ 'ਤੇ ਆਏ। ਲੱਗੀ ਹੋਈ ਡਿਊਟੀ ਜਿਹੜੀ ਗੁਰੂ ਨਾਨਕ ਨੇ ਗੁਰੂ ਅੰਗਦ ਸਾਹਿਬ ਨੂੰ ਬਚਨ ਕਿਹਾ, ਬਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਜਿੱਥੇ ਗੁਰੂ ਅੰਗਦ ਸਾਹਿਬ ਮਹਾਰਾਜ ਅਤੇ ਗੁਰੂ ਨਾਨਕ ਸਾਹਿਬ, ਉੱਧਰੋਂ ਗੁਰੂ ਨਾਨਕ ਸਾਹਿਬ ਆਉਂਦੇ ਸਨ, ਇੱਧਰੋਂ ਗੁਰੂ ਅੰਗਦ ਸਾਹਿਬ, ਜਿੱਥੇ ਝਿੜੇ ਵਿੱਚ ਬਹਿ ਕੇ ਦੋਨੋਂ ਗੁਰੂ ਕੁਝ ਵਿਚਾਰਾਂ ਬ੍ਰਹਮ ਵਿਚਾਰ ਕਰਦੇ ਸਨ, ਅਤੇ ਉਸ ਜਗ੍ਹਾ ਨੂੰ ਵਰ ਦਿੰਦੇ ਹਾਂ ਜਿੱਥੇ ਕਦੇ ਆਪ ਅੰਮ੍ਰਿਤ ਰੂਪ ਹੋ ਕੇ ਉਸ ਥਾਂ 'ਤੇ ਇੱਕ ਛੱਪੜ ਦੇ ਕਿਨਾਰੇ 'ਤੇ ਗੁਰੂ ਨਾਨਕ ਨੇ ਸ਼ਬਦ ਗਾਵਿਆ ਸੀ। ਅਰ ਭਾਈ ਮਰਦਾਨਾ ਰਬਾਬ ਵਜਾਉਂਦਾ ਕੀਰਤਨ ਕਰਦਿਆਂ ਕਰਦਿਆਂ ਗੁਰੂ ਨਾਨਕ ਸਾਹਿਬ ਦਾ ਸਰੀਰ ਸੀ ਜਿਹੜਾ ਢਲਣਾ ਸ਼ੁਰੂ ਹੋ ਗਿਆ, ਅਤੇ ਸਰੀਰ ਢਲ ਕੇ ਉਸ ਛੱਪੜ ਦੇ ਅੰਦਰ ਅੰਮ੍ਰਿਤ ਰੂਪ ਹੋ ਕਰਕੇ ਉਹ ਸੁੱਕੀ ਛੱਪੜ ਦੇ ਅੰਦਰ ਅੰਮ੍ਰਿਤ ਪ੍ਰਗਟ ਹੋ ਗਏ। ਗੁਰੂ ਨਾਨਕ ਲੋਪ ਹੋ ਗਏ, ਭਾਈ ਵਾਲਾ ਜੀ ਬੇਚੈਨ ਹਨ। ਮਰਦਾਨੇ ਨੇ ਰਬਾਬ ਰੱਖ ਦਿੱਤੀ, ਕਿਹਾ ਵਾਲਿਆ ਗੁਰੂ ਨਾਨਕ ਨਜ਼ਰ ਨਹੀਂ ਆਉਂਦੇ। ਕਹਿਣ ਲੱਗੇ, ਪਤਾ ਨਹੀਂ ਕੀ ਖੇਡ ਵਰਤੀ, ਪਰ ਭਾਈ ਸਾਹਿਬ ਇਹ ਸੱਪੜ ਸੁੱਕਾ ਪਿਆ ਸੀ, ਇਹ ਜਲ ਕਿੱਥੋਂ ਆਇਆ ਅੰਮ੍ਰਿਤ? ਕਹਿੰਦੇ ਇਹ ਵੀ ਬੜੀ ਹੈਰਾਨੀ ਦੀ ਬਾਤ ਹੈ। ਮਰਦਾਨਾ ਬੋਲਿਆ, ਭਾਈ ਵਾਲਾ ਤੈਨੂੰ ਵਰ ਹੈ ਗੁਰੂ ਨਾਨਕ ਦਾ ਕਿ ਮੈਂ ਜਿੱਥੇ ਵੀ ਹੋਵਾਂਗਾ ਤੇਰੀ ਅਰਦਾਸ ਕਰੀ ਤੋਂ ਫੌਰੀ ਤੌਰ 'ਤੇ ਪ੍ਰਗਟ ਹੋ ਜਾਵਾਂਗਾ। ਇਹ ਅਧਿਕਾਰ ਭੈਣ ਨਾਨਕੀ 'ਤੇ ਕੇਵਲ ਤੈਨੂੰ ਹੈ। ਜਦੋਂ ਭੈਣ ਯਾਦ ਕਰਦੀ ਹੈ ਗੁਰੂ ਨਾਨਕ ਆ ਜਾਂਦੇ ਨੇ, ਜਦੋਂ ਤੂੰ ਅਰਦਾਸ ਕਰਦਾ ਗੁਰੂ ਨਾਨਕ ਪ੍ਰਗਟ ਹੋ ਜਾਂਦੇ, ਕਰ ਅਰਦਾਸ। ਭਾਈ ਵਾਲੇ ਨੇ ਅਰਦਾਸ ਕੀਤੀ, ਗੁਰੂ ਨਾਨਕ ਪ੍ਰਗਟ ਹੋ ਗਏ ਅਤੇ ਅੰਮ੍ਰਿਤ ਲੋਪ ਹੋ ਗਏ। ਇਹ ਲਿਖੀ ਹੋਈ ਘਟਨਾ ਹੈ, ਕੋਈ ਐਸਾ ਨਹੀਂ ਵੀ ਮੈਂ ਕੋਲੋਂ ਵੱਧ ਗੱਲ ਬਣਾ ਕੇ ਸੁਣਾ ਦਿਆਂ ਆਪ ਜੀ ਨੂੰ, ਉਹਦਾ ਕੋਈ ਫਾਇਦਾ ਨਹੀਂ ਪਹੁੰਚੇਗਾ, ਨਾ ਤੁਹਾਨੂੰ ਨਾ ਮੈਨੂੰ। ਨਾ ਸੁਣਾਉਣ ਦਾ ਨਾ ਸੁਣਨ ਦਾ। ਭਾਈ ਵਾਲਾ ਬੋਲਿਆ ਪਾਤਸ਼ਾਹ, ਇਹ ਅੰਮ੍ਰਿਤ ਪ੍ਰਗਟ ਹੋਇਆ ਸੀ ਅਤੇ ਆਪ ਜੀ ਨੇ ਲੋਭ ਕਰ ਦਿੱਤਾ। ਕਹਿਣ ਲੱਗੇ ਜਦੋਂ ਅੰਮ੍ਰਿਤ ਪ੍ਰਗਟ ਹੋਏਗਾ ਉਦੋਂ ਨਾਨਕ ਦੀ ਦੇਹ ਨਹੀਂ ਰਹੇਗੀ, ਜਦੋਂ ਨਾਨਕ ਦੀ ਦੇਹ ਹੈ ਤੇ ਅੰਮ੍ਰਿਤ ਨਹੀਂ ਰਹੇਗਾ। ਮਹਾਰਾਜ ਫਿਰ ਇਹ ਅੰਮ੍ਰਿਤ ਪ੍ਰਗਟ ਕਦੋਂ ਹੋਏਗਾ? ਕਹਿੰਦੇ ਚੌਥੇ ਜਾਮੇ ਵਿੱਚ ਅੰਮ੍ਰਿਤ ਪ੍ਰਗਟ ਕਰ ਦਿਆਂਗੇ। ਇਹਦਾ ਨਾਮ ਹੀ ਅੰਮ੍ਰਿਤ ਦਾ ਸਰੋਵਰ ਹੋਏਗਾ। ਭਾਈ ਵਾਲਾ ਇਹਨੂੰ ਅੰਮ੍ਰਿਤ ਸਰ ਸਰਨਾਮ ਸਰੋਵਰ ਦਾ ਇਹ ਹੋਏਗਾ ਇਸਦਾ ਨਾਮ। ਡਿੱਠੇ ਸਭੇ ਥਾਵ, ਐਵੇਂ ਵਾਧੂ ਵਚਨ ਨਹੀਂ ਕਿਹਾ ਗੁਰੂ ਸਾਹਿਬ ਨੇ, ਨਾ ਹੀ ਤੁਧ ਜਿਹੇ ਆ, ਤੇਰੇ ਵਰਗਾ ਕੋਈ ਵੀ ਤੀਰਥ ਨਹੀਂ ਹੈ। ਬਹੁਤ ਲੰਮੀ ਕਥਾ ਹੈ, ਆਉਣ ਵਾਲੇ ਸਮੇਂ 'ਚ ਕਿਤੇ ਫਿਰ ਦੇਖਿਆ ਜਾਏਗਾ। ਤਿੰਨ ਚੀਜ਼ਾਂ ਜਿਹੜੀਆਂ ਬੜੀਆਂ ਵਿਸ਼ੇਸ਼ ਹਨ, ਇਹ ਤਿੰਨ ਸਵਾਲ ਸੀ ਕੰਸੀ ਦੇ ਪੰਡਤਾਂ ਦੇ ਭਾਈ ਗੁਰਦਾਸ ਨੂੰ ਕਿ ਵੇਦਾਂ ਨੂੰ ਛੱਡ ਕੇ ਬਾਣੀ ਕਿਉਂ ਰਚ ਦਿੱਤੀ ਤੁਹਾਡੇ ਗੁਰੂਆਂ ਨੇ, ਅਨੰਤ ਨਾਮ ਪਰਮੇਸ਼ੁਰ ਦੇ ਛੱਡ ਕੇ ਵਾਹਿਗੁਰੂ ਸ਼ਬਦ ਕਿਉਂ ਬਣਾ ਦਿੱਤਾ, ਔਰ ਫਿਰ ਸਾਰੇ ਤੀਰਥ ਛੱਡ ਕੇ ਅੰਮ੍ਰਿਤਸਰ ਤੀਰਥ ਵੱਖਰਾ ਕਿਉਂ ਬਣਾ ਲਿਆ। ਇਹ ਤਿੰਨ ਸਵਾਲ ਨੇ ਜਿਨ੍ਹਾਂ ਦੇ ਉੱਤਰ ਜਿਹੜੇ ਨੇ ਇੱਕ ਇੱਕ ਦਿਨ ਦੇ ਵਿੱਚ ਘੰਟੇ ਡੇਢ ਡੇਢ ਘੰਟੇ ਦੇ ਵਿੱਚ ਇਹਦਾ ਉੱਤਰ ਹੈ। ਰਹੋ ਵਿਚਾਰ। ਚੌਥੇ ਪਾਤਸ਼ਾਹ ਨੇ ਜੋ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਗੁਰਤਾ ਗਦੀ 'ਤੇ ਵਿਰਾਜਮਾਨ ਹੋ ਕੇ ਆਪਣੇ ਸੇਵਕ ਆਪਣੇ ਉੱਤਰ ਅਧਿਕਾਰੀ ਗੁਰੂ ਅਮਰਦਾਸ ਮਹਾਰਾਜ ਨੂੰ ਦੱਸਿਆ, ਪੁਰਖਾ ਤੀਰਥ ਪ੍ਰਗਟ ਹੋਏਗਾ ਇਸ ਥਾਂ 'ਤੇ, ਮੇਰੇ ਵੱਡੇ ਹਜ਼ੂਰ ਗੁਰੂ ਨਾਨਕ ਦਾ ਹੁਕਮ ਹੈ, ਇੱਥੇ ਬੈਠ ਕੇ ਹੁਕਮ ਕੀਤਾ ਸੀ। ਗੁਰੂ ਅਮਰਦਾਸ ਮਹਾਰਾਜ ਨੇ ਹੁਕਮ ਕੀਤਾ ਗਾਹਾਂ ਆਪਣੇ ਸੇਵਕ ਸਾਡੇ ਚੌਥੇ ਗੁਰੂ ਨਾਨਕ ਗੁਰੂ ਰਾਮਦਾਸ ਮਹਾਰਾਜ ਨੂੰ। ਗੁਰੂ ਰਾਮਦਾਸ ਮਹਾਰਾਜ ਨੇ ਕੁਝ ਥੋੜ੍ਹੀ ਜਿਹੀ ਖੁਦਵਾਈ ਕਰਾਈ ਜਿੱਥੇ ਬਰਸਾਤ ਦਾ ਪਾਣੀ ਰੁਕ ਜਾਂਦਾ ਸੀ, ਔਰ ਉਸ ਥਾਂ 'ਤੇ ਸਮਾਂ ਆਇਆ ਗੁਰਤਾ ਗਦੀ 'ਤੇ ਗੁਰੂ ਅਰਜਨ ਸਾਹਿਬ ਬਿਰਾਜਮਾਨ ਹਨ, ਪੱਟੀ ਵਾਲੇ ਰਾਜੇ ਦੁਨੀ ਚੰਦ ਦੀ ਧੀ ਜਿਹੜੀ ਇੱਕ ਕੋਹੜੀ ਨੂੰ ਵਿਆਹੀ ਗਈ, ਉਸ ਥਾਂ 'ਤੇ ਜਦੋਂ ਕਾਲੇ ਕੌਂ ਨਹਾ ਕੇ ਚਿੱਟੇ ਹੋ ਰਹੇ ਸਨ, ਗੁਰੂ ਪਿਆਰੇ ਉਹ ਦਿਹਾੜਾ ਵੀ ਵਿਸਾਖੀ ਦਾ ਦਿਹਾੜਾ ਸੀ, ਇਹ ਵੀ ਵਿਸਾਖੀ ਦਾ ਪੁਰਬ ਸੀ। ਅੰਮ੍ਰਿਤਸਰ ਤੀਰਥ ਪ੍ਰਗਟ ਹੋਇਆ ਤਾਂ ਵਿਸਾਖੀ ਦੇ ਦਿਹਾੜੇ ਪ੍ਰਗਟ ਹੋਇਆ ਸੀ। ਦੂਸਰੀ ਘਟਨਾ, ਰਿਸ਼ਤਾ ਗੂੜਾ ਹੋ ਗਿਆ ਵਿਸਾਖੀ ਦੇ ਨਾਲ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਦੀ ਜਿੱਥੇ ਖੁਦਵਾਈ ਕਰਵਾਈ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਉਸ ਬੀਬੀ ਦਾ ਭਰਮ ਦੂਰ ਕੀਤਾ ਕਿ ਤੇਰਾ ਹੀ ਪਤੀ ਹੈ, ਕਿਉਂਕਿ ਘੋੜ ਦੂਰ ਹੋ ਗਿਆ ਸੀ। ਔਰ ਬੀਬੀ ਰਾਜ ਕੌਰ ਰਜਨੀ ਤੋਂ ਰਾਜ ਕੌਰ ਬਣ ਗਈ, ਕੋਹੜੀ ਨੂੰ ਵਿਆਹੀ ਹੋਈ ਤਾਂ ਰਜਨੀ ਸੀ ਲੋਕਾਂ ਦੇ ਵਿੱਚ, ਉਹ ਰਾਜ ਕੌਰ ਬਣ ਗਈ, ਰਾਜ ਭਾਗ ਦੀ ਮਾਲਕ ਬਣ ਗਈ। ਦੁਨੀ ਚੰਦ ਵਿਰਾਗ ਦੇ ਵਿੱਚ ਆਇਆ, ਬੋਲ ਸੋ ਧਰਮੀ ਅੜਿਆ ਮੋਨ ਕਤ ਧਾਰੀ ਰਾਮ, ਇਹ ਉਸੇ ਦੀ ਪ੍ਰਥਾਏ ਉਚਾਰਨ ਕੀਤਾ ਹੋਇਆ। ਉਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਵਾਲੀ ਬਾਤ ਆਪਾਂ ਬਾਅਦ ਵਿੱਚ ਕਰਦੇ, ਇਹ ਤਾਂ ਵਿਚਾਰ ਹੈ ਅੱਜ ਦੀ। ਸੰਨ 1919 ਵਿੱਚ ਵਿਸਾਖੀ ਦਾ ਦਿਹਾੜਾ ਆਇਆ ਤਾਂ ਅੰਗਰੇਜ਼ ਜ਼ਾਲਮ ਸਰਕਾਰ ਨੇ ਦਾਣਿਆਂ ਦੀ ਤਰ੍ਹਾਂ ਭੁੰਨ ਦਿੱਤੇ ਸੀ ਭਾਰਤ ਵਰਸ਼ ਵਾਲੇ। ਔਰ ਉਹ ਲੋਕ ਜਿਹਦੇ ਵਿੱਚ ਇਹ ਨਹੀਂ ਇਕੱਲੇ ਸਿੱਖ ਭਰਾ ਨਹੀਂ, ਹੋਰ ਵੀ ਬਹੁਤ ਸਨ, ਪਰ ਉਹਦੇ ਵਿੱਚ ਬਹੁਤ ਵੱਡਾ ਨੁਕਸਾਨ ਸਾਡਾ ਇਸ ਲਈ ਹੋਇਆ ਕਿ ਵਿਸਾਖੀ ਦੇ ਦਿਹਾੜੇ ਨੂੰ ਵਿਸ਼ੇਸ਼ ਕਰਕੇ ਮਨਾਉਣ ਵਾਸਤੇ ਅੰਮ੍ਰਿਤਸਰ ਸਾਹਿਬ ਪਹੁੰਚੇ ਹੋਏ ਸੀ ਗੁਰੂ ਪਿਆਰੇ, ਅਤੇ ਉਹ ਵਿਸਾਖੀ ਵੀ ਸਾਨੂੰ ਭੁੱਲਣ ਵਾਲੀ ਨਹੀਂ, ਉਹ ਵਿਸਾਖੀ ਨੂੰ ਸਾਡੇ ਖੂਨ ਦੀ ਹੋਲੀ ਖੇਡੀ ਗਈ, ਉਹ ਵਿਸਾਖੀ ਸਾਡੇ 'ਚ ਵੀਰ ਰਸ ਪੈਦਾ ਕਰਦੀ ਰਹੀ। ਸੰਨ 1978 ਦੇ ਅੰਦਰ ਦਮਦਮੀ ਟਕਸਾਲ ਤੇ ਅਖੰਡ ਕੀਰਤਨੀ ਜਥੇ ਦੋਨਾਂ ਜਥਿਆਂ ਦੇ ਮਿਲਵੇਂ 13 ਸਿੰਘ ਦੇਹਧਾਰੀ ਪਖੰਡ ਕਰਨ ਵਾਲੇ ਉਸ ਨਕਲੀ ਨਿਰੰਕਾਰੀ ਨੇ ਗੋਲੀਆਂ ਦੇ ਨਾਲ ਭੁੰਨ ਕੇ ਰੱਖ ਦਿੱਤੇ, ਤੇ ਇਹ ਦਿਹਾੜਾ ਜਿਹੜਾ ਸੀ ਇਸ ਦਿਹਾੜੇ ਫਿਰ ਸਾਡੇ ਖੂਨ ਦੀ ਹੋਲੀ ਖੇਡੀ ਗਈ, ਇਹ ਵੀ ਵਿਸਾਖੀ ਦਾ ਦਿਹਾੜਾ ਸੀ।